ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਅੱਜ ਦਾ ਗੁਰਬਾਣੀ ਵਿਚਾਰ, ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ਸਿਮਰਨ ਭਾਗ 13। ਕੁਦਰਤੀ ਕਾਨੂੰਨ ਅਨੁਸਾਰ ਰਚੀ ਗਈ ਮਾਇਆ ਅਤੇ ਇਸਦੇ ਭਰਮ ਭੁਲਾਵੇ ਵਿੱਚ ਗਲਤਾਨ ਹੋ ਕੇ ਜੀਵ ਆਪਣੇ ਕਰਤੇ ਅਕਾਲ ਪੁਰਖ ਨੂੰ ਵਿਸਾਰ ਦਿੰਦਾ ਹੈ ਅਤੇ ਮਾਇਕੀ ਦਾਤਾਂ ਵਿੱਚ ਗੁਆਚਿਆ ਹੋਇਆ ਆਪਣਾ ਅਮੋਲਕ ਜੀਵਨ ਅਜਾਈ ਗੁਆ ਲੈਂਦਾ ਹੈ। ਦਾਤ ਪਿਆਰੀ ਵਿਸਰਿਆ ਦਾਤਾਰਾ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਪਾਓ ਦੂਜਾ ਲਾਇਆ। ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਵੀ ਸਾਰੇ, ਕਿੰਚਤ ਪ੍ਰੀਤ ਨਾ ਉਪਜੈ ਜਨ ਕੋ, ਜਨ ਕਹਾ ਕਰੇ ਬੇਚਾਰੇ। ਇਸ ਮਾਇਆ ਦੇ ਭਰਮ ਭੁਲਾਵੇ ਵਿੱਚੋਂ ਕੱਢਣ ਲਈ ਆਦਿ ਤੋਂ ਹੀ ਅਕਾਲ ਪੁਰਖ ਨੇ ਆਪਣੇ ਗੁਰਮੁਖ ਪਿਆਰੇ ਸੰਤ ਭਗਤ ਗੁਰੂ ਅਵਤਾਰ ਇਸ ਜੱਗ ਵਿੱਚ ਪਠਾਏ, ਜਿਨ੍ਹਾਂ ਨੇ ਮਾਇਕੀ ਭਰਮ ਵਿੱਚ ਭੁੱਲੇ ਹੋਏ ਜੀਵਾਂ ਨੂੰ ਆਤਮ ਜੀਵਨ ਸੇਧ ਦਿੱਤੀ। ਕਲਯੁਗ ਦੇ ਇਸ ਘੋਰ ਹਨੇਰ ਵਿੱਚ ਸਤਿਗੁਰਾਂ ਨੇ ਗੁਰਬਾਣੀ ਰਾਹੀਂ ਆਤਮ ਤੱਤ ਗਿਆਨ ਦਾ ਚਾਨਣ ਮਨੁੱਖਤਾ ਨੂੰ ਬਖਸ਼ਿਆ, ਜਿਹਦੀ ਅਨੁਭਵੀ ਰੋਸ਼ਨੀ ਵਿੱਚ ਜਗਿਆਸੂ ਸਹੀ ਆਤਮ ਮਾਰਗ 'ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰ ਸਕਦੇ ਹਨ। ਪਰ ਅਫਸੋਸ ਦੀ ਗੱਲ ਹੈ ਕਿ ਇਸ ਆਤਮਿਕ ਚਾਨਣ ਮੁਨਾਰੇ ਅਰਥਾਤ ਗੁਰਬਾਣੀ ਨੂੰ ਪੜ੍ਹਦਿਆਂ ਸੁਣਦਿਆਂ ਵਿਚਾਰਦਿਆਂ ਕਥਾ ਵਾਰਤਾ ਕਰਦਿਆਂ ਦਿਮਾਗੀ ਗਿਆਨ ਘੋਟਦਿਆਂ ਵਾਦ ਵਿਵਾਦ ਕਰਦਿਆਂ ਇਹਦਾ ਪ੍ਰਚਾਰ ਕਰਦਿਆਂ ਹੋਇਆਂ ਵੀ ਅਸੀਂ ਗੁਰਬਾਣੀ ਦੇ ਅੰਤਰੀ ਭਾਵਾਂ ਜਾਂ ਆਤਮਿਕ ਤੱਤ ਗਿਆਨ ਨਾਮ ਦੇ ਨਿੱਜੀ ਅਨੁਭਵੀ ਤਜਰਬੇ ਤੋਂ ਵਾਂਝੇ ਜਾ ਰਹੇ ਹਾਂ। ਇਹਦਾ ਕਾਰਨ ਕੀ ਹੈ? ਕਿਉਂਕਿ ਗੁਰਬਾਣੀ ਆਤਮ ਮੰਡਲ ਤੋਂ ਆਈ ਹੈ ਅਤੇ ਸਾਡਾ ਮਨ ਅਜੇ ਠੁੱਲੇ ਬਾਹਰਮੁਖੀ ਕਰਮ ਕਾਂਡਾਂ ਵਿੱਚ ਹੀ ਫਸਿਆ ਹੋਇਆ ਹੈ। ਗੁਰਬਾਣੀ ਦੇ ਅੰਤਰੀ ਗੁੱਝੇ ਸੂਖਮ ਭਾਵਾਂ ਤੋਂ ਅਸੀਂ ਅਣਜਾਣ ਤੇ ਬੇਪਰਵਾਹ ਹਾਂ। ਕਰਮ ਧਰਮ ਜੁਗਤ ਬਹੁ ਕਰਤਾ, ਕਰਨੇ ਹਾਰ ਨਾ ਜਾਣੇ, ਉਪਦੇਸ਼ ਕਰੇ ਆਪ ਨਾ ਕਮਾਵੇ, ਤਤ ਸ਼ਬਦ ਨਾ ਪਛਾਣੇ। ਨਾ ਹਰ ਭਜਿਓ ਨਾ ਗੁਰਜਨ ਸੇਵਿਓ, ਨਾ ਉਪਜਿਓ ਕਛ ਗਿਆਨਾ, ਘਟ ਹੀ ਮਾਹੇ ਨਿਰੰਜਨ ਤੇਰੇ, ਤੈਂ ਖੋਜਤ ਉਦਿਆਨਾ। ਗੁਰਬਾਣੀ ਨੂੰ ਪੜ੍ਹ ਸੁਣ ਗਾ ਕੇ ਕਥਾ ਵਾਰਤਾ ਕਰਕੇ ਹੀ ਅਸੀਂ ਸੰਤੁਸ਼ਟ ਹੋਏ ਬੈਠੇ ਹਾਂ। ਇਹਨਾਂ ਗੁਰੂ ਉਪਦੇਸ਼ਾਂ ਨੂੰ ਕਮਾਉਣ ਵਾਲਾ ਸਾਡਾ ਧਿਆਨ ਨਹੀਂ, ਕਿਉਂਕਿ ਅਸੀਂ ਸਮਝੀ ਬੈਠੇ ਹਾਂ ਕਿ ਗੁਰਬਾਣੀ ਦੀਆਂ ਇਹ ਪੰਕਤੀਆਂ ਗਿਆਨੀਆਂ ਧਿਆਨੀਆਂ ਜਾਂ ਧਾਰਮਿਕ ਆਗੂਆਂ ਲਈ ਲਿਖੀਆਂ ਗਈਆਂ ਹੋਣਗੀਆਂ, ਸਾਡੇ 'ਤੇ ਲਾਗੂ ਨਹੀਂ ਹੁੰਦੀਆਂ, ਅਸੀਂ ਤਾਂ ਗ੍ਰਿਸ਼ਤੀ ਹਾਂ। ਇਹੀ ਕਾਰਨ ਹੈ ਕਿ ਮਾਇਆ ਦੇ ਭਵਜਲ ਅਸਗਾਹ ਵਿੱਚ ਗੋਤੇ ਖਾਂਦਿਆਂ ਵੀ ਸਾਨੂੰ ਇਹਦੇ ਵਿੱਚੋਂ ਨਿਕਲਣ ਦਾ ਕਦੇ ਖਿਆਲ ਨਹੀਂ ਆਉਂਦਾ। ਗੁਰ ਉਪਦੇਸ਼ ਅਨੁਸਾਰ ਸਿਮਰਨ ਜਾਂ ਸ਼ਬਦ ਕਮਾਈ ਦੀ ਸਾਨੂੰ ਲੋੜ ਨਹੀਂ ਪਾਸਦੀ, ਰੁਚੀ ਪੈਦਾ ਨਹੀਂ ਹੁੰਦੀ, ਫੁਰਸਤ ਨਹੀਂ ਮਿਲਦੀ, ਉੱਦਮ ਤਾਂ ਕੀ ਕਰਨਾ ਸੀ। ਇਹਦੇ ਲਈ ਗੁਰਬਾਣੀ ਸਾਨੂੰ ਇਉਂ ਤਾੜਨਾ ਕਰਦੀ ਹੈ, ਪਲ ਪਲ ਸਗਲੀ ਮੂਈ ਝੂਠੇ ਤੰਦੇ ਮੋ, ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਕੋਟ ਕਰਮ ਕਰਤੋ ਨਰਕ ਜਾਵੇ। ਗੁਰਬਾਣੀ ਦੇ ਆਤਮਿਕ ਚਾਨਣ ਮੁਨਾਰੇ ਜਾਂ ਅਨੁਭਵੀ ਤੱਤ ਗਿਆਨ ਨੂੰ ਵਿਚਾਰਨ ਸਮਝਣ ਬੁੱਝਣ ਮਾਨਣ ਲਈ ਸਾਨੂੰ ਅੰਤਰਮੁਖੀ ਹੋ ਕੇ ਸਿਮਰਨ ਕਰਨ ਦੀ ਜਾਤ ਸਿੱਖਣੀ ਪਏਗੀ, ਕਿਉਂਕਿ ਇਹ ਬਾਣੀ ਜੋ ਜੀਓ ਜਾਣੇ ਤਿਸ ਅੰਤਰ ਰਵੇ ਹਰ ਨਾਮਾ। ਪਰ ਸਾਨੂੰ ਪਰਮਾਰਥ ਜਾਂ ਆਤਮ ਮਾਰਗ 'ਤੇ ਚੱਲਦਿਆਂ ਸ਼ਬਦ ਕਮਾਈ ਜਾਂ ਸਿਮਰਨ ਵਿੱਚ ਜਿਹੜੇ ਵਿਘਨ ਪਾਉਣ ਵਾਲੇ ਕਾਰਨ ਹਨ, ਉਹਨਾਂ ਦਾ ਸਹੀ ਨਿਰਣਾ ਤੇ ਵਿਚਾਰ ਕਰਨ ਦੀ ਅੱਥ ਲੋੜ ਹੈ। ਕਿਉਂਕਿ ਦੇਖਾ ਦੇਖੀ ਅਸੀਂ ਸਿਮਰਨ ਤਾਂ ਕਰਦੇ ਹਾਂ, ਪਰ ਜਿਹੜੇ ਕਾਰਨ ਇਹਦੇ ਵਿੱਚ ਵਿਘਨ ਪਾਉਂਦੇ ਹਨ ਅਸੀਂ ਉਹਨਾਂ ਤੋਂ ਦੂਰ ਨਹੀਂ ਹੁੰਦੇ। ਸੋ ਸਾਨੂੰ ਉਹਨਾਂ ਦਾ ਸਹੀ ਨਿਰਣਾ ਤੇ ਵਿਚਾਰ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਇਹਨਾਂ ਹਾਨੀਕਾਰਕ ਕਾਰਨਾਂ ਤੋਂ ਗੁਰੇਜ਼ ਕਰ ਸਕੀਏ, ਪਰਹੇਜ਼ ਕਰ ਸਕੀਏ। ਸਭ ਤੋਂ ਪਹਿਲਾ ਕਾਰਨ ਹੈ ਕੁਸੰਗਤ। ਪੰਜ ਦੂਤਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਅਧੀਨ ਅਤੇ ਇਹਨਾਂ ਦੀ ਗੁਲਾਮੀ ਕਰਦਿਆਂ ਅਸੀਂ ਅਨੇਕਾਂ ਨੀਵੀਆਂ ਰੁਚੀਆਂ ਦੀ ਕੁਸੰਗਤ ਕਰਦੇ ਹਾਂ, ਜਿਹਦੇ ਨਾਲ ਅਸੀਂ ਭੂਤ ਭਵਿੱਖ ਦੀਆਂ ਘਟਨਾਵਾਂ ਨਾਲ ਜੁੜੇ ਰਹਿੰਦੇ ਹਾਂ। ਇਨ ਪੰਚਨ ਮੇਰੋ ਮਨ ਜੋ ਬਿਗਾਰਿਓ, ਪਲ ਪਲ ਹਰ ਜੀਤੇ ਅੰਤਰ ਪਾਰਿਓ। ਕਹਿਤ ਕਬੀਰ, ਪੰਚ ਕੋ ਝਗੜਾ, ਝਗੜਤ ਜਨਮ ਗਵਾਇਆ। ਅਗਿਆਨਤਾ ਵਿੱਚ ਪੰਚ ਦੂਤਾਂ ਦੇ ਅਸਰ ਹੇਠ ਅਸੀਂ ਸੋਚਦੇ ਹਾਂ, ਵਿਉਂਤਾ ਘੜਦੇ ਹਾਂ, ਮੇਲ ਮਿਲਾਪ ਵਧਾਉਂਦੇ ਹਾਂ, ਕਰਮ ਕਰਦੇ ਹਾਂ, ਫਿਰ ਇਹਨਾਂ ਦਾ ਨਤੀਜਾ ਸਾਨੂੰ ਭੁਗਤਣਾ ਪੈਂਦਾ ਹੈ। ਆਪੋ ਘੜੇ ਕਰਮਾਂ ਦੇ ਨਤੀਜਿਆਂ ਤੋਂ ਜਦ ਅਸੀਂ ਘਬਰਾਉਂਦੇ ਹਾਂ, ਇਹਨਾਂ ਦਾ ਦੋਸ਼ ਫਿਰ ਕਦੀ ਹੋਰਨਾਂ ਤੇ ਲਾ ਕੇ, ਕਦੀ ਕਿਸਮਤ ਨੂੰ ਕੋਸ ਕੇ, ਕਦੀ ਰੱਬ ਨੂੰ ਉਲਾਮਾ ਦਿੰਦੇ ਹਾਂ। ਪਰ ਗੁਰਬਾਣੀ ਸਾਨੂੰ ਸਪਸ਼ਟ ਸ਼ਬਦਾਂ ਵਿੱਚ ਤਾੜਨਾ ਕਰਦੀ ਹੈ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ, ਜਿਹਾ ਬੀਜੈ ਸੋ ਲੁਣੈ, ਕਰਮਾਂ ਸੰਦੜਾ ਖੇਤ। ਜੇ ਸਾਨੂੰ ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਤੇ ਨਿਸ਼ਚਾ ਹੋ ਜਾਵੇ ਕਿ ਅਸੀਂ ਆਪਣਾ ਕੀਤਾ ਹੀ ਪਾਉਣਾ ਹੈ, ਤਾਂ ਫਿਰ ਅਸੀਂ ਨੀਵੀਂ ਸੋਚ ਅਨੁਸਾਰ ਕਰਮ ਕਰਨ ਲੱਗੇ, ਵਿਵੇਕ ਬੁੱਧੀ ਦੀ ਵਿਚਾਰ ਦੁਆਰਾ ਇਹਦੇ ਮਾੜੇ ਕਰਮਾਂ ਤੋਂ ਬਚ ਸਕਦੇ ਹਾਂ। ਗੁਰਬਾਣੀ ਅਨੁਸਾਰ ਜੀਵ ਦਾ ਮਨਮੁੱਖ ਹੋਣਾ ਜਾਂ ਗੁਰਮੁਖ ਬਣਨਾ ਇਹ ਉਹਦੀ ਚੰਗੀ ਜਾਂ ਮਾੜੀ ਸੰਗਤ ਉੱਤੇ ਹੀ ਨਿਰਭਰ ਕਰਦਾ ਹੈ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ, ਸੋਈ ਤਾਂਬਾ ਰੰਗ ਸੰਗ ਜਿਉਂ ਕਹਿਹਾਂ ਹੋਈ, ਸੋਈ ਤਾਂਬਾ ਜਿਸਤ ਮਿਲ ਪਿੱਤਲ ਅਵਲੋਈ, ਸੋਈ ਸੀਸੇ ਸੰਗਤੀ ਭੰਗਾਰ ਭਲੋਈ, ਤਾਂਬਾ ਪਾਰਸ ਪਰਸਿਆ ਹੋਏ ਕੰਚਨ ਸੋਈ, ਸੋਈ ਤਾਂਬਾ ਭਸਮ ਹੋਏ ਔਖਦ ਕਰ ਪੋਈ, ਆਪੇ ਆਪ ਵਰਤਦਾ ਸੰਗਤ ਗੁਣ ਗੋਈ। ਸੋ ਆਤਮ ਮਾਰਗ ਤੇ ਚੱਲਣ ਲਈ ਵੀ ਇਸੇ ਤਰ੍ਹਾਂ ਸੱਚੀ ਸੁੱਚੀ ਉੱਚੀ ਦੈਵੀ ਸੰਗਤ ਹੀ ਸਭ ਤੋਂ ਅਸਰਦਾਇਕ ਤੇ ਕਾਰਗਰ ਮੁੱਢਲਾ ਸਾਧਨ ਹੈ। ਬਾਹਰਲੀ ਸ਼ਖਸੀ ਕਿਤਾਬੀ ਤੇ ਮਾਨਸਿਕ ਸੰਗਤ ਦਾ ਅਸਰ ਤਾਂ ਉਹਦੇ ਐਨ ਉਲਟ ਜੇ ਅਸੀਂ ਦੈਵੀ ਸੰਗਤ ਕਰੀਏ ਘੱਟ ਸਕਦਾ ਹੈ, ਪਰ ਜੋ ਸਾਡੇ ਅੰਤਸ਼ਕਰਨ ਵਿੱਚ ਧੱਸੀ ਵਸੀ ਰਸੀ ਪ੍ਰਬਲ ਹੋਈ ਜ਼ਹਿਰੀਲੀ ਰੰਗਤ ਹੈ, ਉਹ ਸਾਡੇ ਪਾਠ ਪੂਜਾ ਗਿਆਨ ਧਿਆਨ ਤੇ ਕਰਮ ਧਰਮ ਉੱਤੇ ਹਾਵੀ ਹੋ ਜਾਂਦੀ ਹੈ। ਸੋ ਇਸੇ ਲਈ ਦੇਖਿਆ ਗਿਆ ਹੈ ਕਿ ਕਈ ਵਾਰੀ ਭਲੇ ਭਲੇਰੇ ਬੀਬੇ ਤੇ ਧਰਮੀ ਪੁਰਸ਼ ਵੀ ਆਪਣੇ ਅੰਤਸ਼ਕਰਨ ਵਿੱਚ ਇਕੱਤਰ ਹੋਈਆਂ ਨੀਵੀਆਂ ਰੁਚੀਆਂ ਦੇ ਪ੍ਰਬਲ ਪ੍ਰਵਾਹ ਹੇਠ ਨੀਵੇਂ ਤੇ ਨਜਾਇਜ਼ ਕਰਮ ਕਰ ਬੈਠਦੇ ਹਨ। ਅੰਤਸ਼ਕਰਨ ਦੀ ਇਸ ਗੁੱਝੀ ਮੈਲ ਨੂੰ ਧੋਣ ਲਈ ਗੁਰੂ ਸਾਹਿਬਾਂ ਨੇ ਸਾਨੂੰ ਇੱਕੋ ਇੱਕ ਕਮਾਲ ਦਾ ਨੁਸਖਾ ਦੱਸਿਆ ਹੈ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇ ਕੈ ਰੰਗ। ਅਤੇ ਇਹ ਨਾਵੇ ਕਾ ਰੰਗ ਕਿੱਥੋਂ ਮਿਲਦਾ ਹੈ? ਹਰ ਰਸ ਦੀ ਹੱਟ ਵੀ ਗੁਰੂ ਸਾਹਿਬਾਂ ਨੇ ਸਾਨੂੰ ਵਾਰ ਵਾਰ ਬਿਆਨ ਕਰਕੇ ਦ੍ਰਿੜ ਕਰਵਾਈ ਹੈ। ਕਹਿੰਦੇ ਹਰ ਰਸ ਕੀ ਕੀਮਤ ਕਹੀ ਨਾ ਜਾਏ, ਹਰ ਰਸ ਸਾਧੂ ਹਾਠ ਸਮਾਏ, ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਦਾਨ ਨਾਨਕ ਹਰ ਰੰਗ। ਸਾਧ ਸੰਗਤ ਜਾਂ ਗੁਰੂ ਪਿਆਰ ਦੇ ਵਪਾਰੀਆਂ ਦੇ ਇਕੱਠ ਵਿੱਚ ਸਿਮਰਨ ਦੁਆਰਾ ਅਸੀਂ ਸਾਚ ਵੱਖਰ ਅਰਥਾਤ ਨਾਮ ਦਾ ਵਣਜ ਵਪਾਰ ਕਰਨਾ ਹੈ। ਅਗਲਾ ਜੋ ਨੁਕਤਾ ਹੈ ਮੈਂ ਮੇਰੀ। ਅਗਿਆਨਤਾ ਕਾਰਨ ਜੀਵ ਮੈਂ ਮੇਰੀ ਦੇ ਵਿਅਰਥ ਨਿੱਜੀ ਰੁਝੇਵਿਆਂ ਵਿੱਚ ਖਪਦਾ ਰਹਿੰਦਾ ਹੈ, ਵਾਧੂ ਦੇ ਚਿੰਤਾ ਫਿਕਰ ਸਹੇੜੀ ਰੱਖਦਾ ਹੈ ਅਸੀਂ ਆਪਣੇ ਤੇ ਆਪਣਿਆਂ ਦੇ ਸਰੀਰਕ ਤੇ ਮਾਨਸਿਕ ਜਗਣ ਇੰਨੇ ਵਧਾਏ ਹੋਏ ਹਨ ਕਿ ਇਹਨਾਂ ਨੂੰ ਨਜਿੱਠਣ ਵਿੱਚ ਹੀ ਸਾਡਾ ਸਾਰਾ ਸਮਾਂ ਲੰਘ ਜਾਂਦਾ ਹੈ, ਫੇਰ ਵੀ ਇਹ ਨਜਿੱਠੇ ਨਹੀਂ ਜਾਂਦੇ, ਕਿਉਂਕਿ ਜੇ ਇੱਕ ਮਾਮਲਾ ਸੌਰਦਾ ਹੈ ਹੋਰ ਕਈ ਨਵੇਂ ਖੜੇ ਹੋ ਜਾਂਦੇ ਹਨ। ਧੰਦਾ ਧਾਵਤ ਦਿਨ ਗਿਆ, ਰਹਿਣ ਗਵਾਈ ਸੋਏ, ਕੂੜ ਬੋਲ ਬਿਖ ਖਾਇਆ, ਮਨਮੁਖ ਚੱਲਿਆ ਰੋਏ। ਧੰਦਾ ਕਰਤਿਆਂ ਨੇਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ। ਕਬੀਰ ਹਰ ਕਾ ਸਿਮਰਨ ਛੱਡ ਕੇ, ਪਾਲਿਓ ਬਹੁਤ ਕੁਟੰਬ, ਧੰਦਾ ਕਰਤਾ ਰਹਿ ਗਿਆ, ਭਾਈ ਰਿਹਾ ਨਾ ਬੰਦ। ਨਾਲ ਹੀ ਅਸੀਂ ਪਰਾਇਆਂ ਦੇ ਖਲ ਜਗਣ ਵਿੱਚ ਵੀ ਖਾਮ ਖਾਸ ਦਖਲ ਦਿੰਦੇ ਰਹਿੰਦੇ ਹਾਂ, ਉਹਨਾਂ ਦੇ ਵਾਦ ਵਿਵਾਦ ਵਿੱਚ ਪੈ ਕੇ ਆਪਣਾ ਮਨ ਮਲੀਨ ਕਰ ਲੈਂਦੇ ਹਾਂ। ਪਰ ਗੁਰਬਾਣੀ ਸਾਨੂੰ ਸੱਚਾ ਸੁੱਚਾ ਸਾਦਾ ਗ੍ਰਿਹਸਥ ਜੀਵਨ ਗੁਜ਼ਾਰਦੇ ਅਲਿਪਤ ਰਹਿਣ ਦਾ ਉਪਦੇਸ਼ ਦਿੰਦੀ ਹੈ। ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਠਾ ਵਾਗਾ, ਬਾਹਰ ਸੂਤ ਸਗਲ ਸਿਉ ਮੌਲਾ, ਅਲਿਪਤ ਰਹੋ ਜੈਸੇ ਜਲ ਮੈਂ ਕੌਲਾ, ਮੁੱਖ ਕੀ ਬਾਤ ਸਗਲ ਸਿਉ ਕਰਤਾ, ਜੀ ਸੰਗ ਪ੍ਰਭ ਆਪਣਾ ਤਰਤਾ। ਅਗਲਾ ਹੈ ਹੋਛੀਆਂ ਗੱਲਾਂ। ਕੱਚੀ ਲੱਸੀ ਵਾਂਗੂ ਅਸੀਂ ਗੱਲ ਦਾ ਗਲੋੜ ਬਣਾ ਲੈਂਦੇ ਹਾਂ, ਇਹਦੇ ਵਿੱਚ ਆਪਣਾ ਅਮੋਲਕ ਜੀਵਨ ਅਜਾਈ ਗਵਾ ਲੈਂਦੇ ਹਾਂ। ਸਤਸੰਗਤ ਵਿੱਚ ਵੀ ਦੇਖਿਆ ਗਿਆ ਹੈ ਕਿ ਜਗਿਆਸੂ ਨਾਮ ਬਾਣੀ ਦਾ ਲਾਹਾ ਲੈਣ ਦੀ ਥਾਂ ਟੋਲੇ ਬਣਾ ਕੇ ਪਾਰਟੀਬਾਜ਼ੀ ਦੇ ਵਾਦ ਵਿਵਾਦ ਦਾ ਰੇੜਕਾ ਪਾਈ ਰੱਖਦੇ ਹਨ। ਵਕੀਲਾਂ ਜੱਜਾਂ ਵਾਂਗ ਇਹ ਗੁਰੂ ਹਜ਼ੂਰੀ ਵਿੱਚ ਵੀ ਆਪਣੀ ਕਚਹਿਰੀ ਲਾਈ ਰੱਖਦੇ ਹਨ। ਦੂਸਰੇ ਪਾਸੇ ਮਾਈਆਂ ਬੀਬੀਆਂ ਵੀ ਆਪੋ ਆਪਣੀਆਂ ਬਿਮਾਰੀਆਂ, ਕੱਪੜਿਆਂ, ਜੇਵਰ, ਘਰੇਲੂ ਝਮੇਲਿਆਂ ਅਤੇ ਚੁਗਲੀ ਨਿੰਦਿਆ ਦੀ ਖਿਚੜੀ ਪਕਾਉਂਦੀਆਂ ਰਹਿੰਦੀਆਂ ਹਨ। ਬੇਲੋੜੇ ਵਾਦ ਵਿਵਾਦ ਵਿੱਚ ਅਸੀਂ ਲੋਕਾਂ ਦੀ ਅਜਾਈ ਨਿੰਦਿਆ ਕਰਦੇ ਹਾਂ ਅਤੇ ਆਪਣਾ ਮਨ ਮੈਲਾ ਕਰ ਲੈਂਦੇ ਹਾਂ। ਗੁਰਬਾਣੀ ਸਾਨੂੰ ਉਪਦੇਸ਼ ਦਿੰਦੀ ਹੈ, ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ, ਬੋਲਤ ਬੋਲਤ ਬੜੇ ਬਿਕਾਰਾ, ਬਿਨ ਬੋਲੇ ਕਿਆ ਕਰੇ ਵਿਚਾਰਾ, ਬਹੁਤਾ ਬੋਲਣ ਚੱਖਣ ਹੋਏ, ਬਿਨ ਬੋਲੇ ਜਾਣੇ ਸਭ ਕੋਏ। ਮਨ ਦੀ ਅਜਿਹੀ ਮਾਇਕੀ ਹਾਲਤ ਵਿੱਚ ਸਿਮਰਨ ਕਰਨ ਦੀ ਰੁਚੀ ਉਪਜਣੀ ਅਸੰਭਵ ਹੈ। ਸਿਮਰਨ ਲਈ ਤਾਂ ਲੋੜ ਅਨੁਸਾਰ ਬਸ ਮਤਲਬ ਦੀ ਗੱਲ ਕਰਨੀ ਹੀ ਜਾਇਜ਼ ਹੈ। ਮਿਸਟਰ ਖਾਮ ਖਾ ਜਾਂ ਬਿਨ ਬੁਲਾਈ ਤਾਈ ਬਣਨ ਤੋਂ ਸੰਕੋਚ ਕਰਨਾ ਚਾਹੀਦਾ ਹੈ, ਕਿਉਂਕਿ ਗੁਰਬਾਣੀ ਦਾ ਉਪਦੇਸ਼ ਹੈ ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ। ਅਗਲਾ ਪਰਹੇਜ਼ ਹੈ ਇਹ ਮਾਨਸਿਕ ਤੇ ਸਰੀਰਕ ਰੋਗ। ਸਾਡੀਆਂ ਮਾਨਸਿਕ ਤੇ ਸਰੀਰਕ ਬਿਮਾਰੀਆਂ ਵੀ ਸਿਮਰਨ ਵਿੱਚ ਵਿਘਨ ਦਾ ਵੱਡਾ ਕਾਰਨ ਬਣਦੀਆਂ ਹਨ। ਅਕਾਲ ਪੁਰਖ ਨੇ ਇਨਸਾਨੀ ਸਰੀਰ ਅਲੌਕਿਕ ਤੇ ਸੂਖਮ ਅਸੂਲਾਂ ਤੇ ਘੜਿਆ ਹੈ, ਜਿਹਨੂੰ ਹੁਕਮ ਕਿਹਾ ਗਿਆ ਹੈ। ਇਹ ਸਾਡੇ ਅੰਤਰ ਆਤਮੇ ਨਾਲ ਲਿਖਿਆ ਹੋਇਆ ਹੈ। ਜਦੋਂ ਅਸੀਂ ਇਸ ਨਾਲ ਲਿਖੇ ਹੁਕਮ ਤੋਂ ਬੇਸੁਰੇ ਹੋ ਜਾਂਦੇ ਹਾਂ, ਸਾਡੀ ਅੰਦਰਲੀ ਸਰੀਰਕ ਮਸ਼ੀਨਰੀ ਦੀ ਚਾਲ ਵਿੱਚ ਵਿਘਨ ਪੈ ਜਾਂਦਾ ਹੈ। ਇਸ ਆਪੂ ਸਹੇੜੇ ਵਿਘਨ ਨੂੰ ਹੀ ਬਿਮਾਰੀ ਕਿਹਾ ਗਿਆ ਹੈ। ਮਿਸਾਲ ਦੇ ਤੌਰ ਤੇ ਜੇ ਕਿ ਮਸ਼ੀਨ ਦਾ ਪੁਰਜਾ ਢਿੱਲਾ ਹੋ ਜਾਏ, ਉਹ ਚੱਲਣੋਂ ਬੰਦ ਹੋ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਅਸੀਂ ਜਾਣ ਬੁੱਝ ਕੇ ਜਾਂ ਅਗਿਆਨਤਾ ਵਿੱਚ ਆਪਣੇ ਨਾਲ ਲਿਖੇ ਹੁਕਮ ਦੀ ਉਲੰਘਣਾ ਕਰਦੇ ਹਾਂ, ਤਾਂ ਉਹਦਾ ਨਤੀਜਾ ਬਿਮਾਰੀ ਦੀ ਸ਼ਕਲ ਵਿੱਚ ਸਾਨੂੰ ਭੁਗਤਣਾ ਪੈਂਦਾ ਹੈ। ਕਿਹਾ ਜਾਂਦਾ ਹੈ ਕਿ ਪਹਿਲਾਂ ਮਨ ਬਿਮਾਰ ਹੁੰਦਾ ਹੈ, ਇਹਦਾ ਅਕਸ ਸਰੀਰ ਉੱਤੇ ਪੈਂਦਾ ਹੈ। ਨਿਰਬਲ ਮਨ ਦੇ ਅਸਰ ਹੇਠ ਜਦੋਂ ਇਨਸਾਨ ਨਸ਼ੇ ਜਾਂ ਰਸਨਾ ਦੇ ਸਵਾਦ ਚੇਸ਼ਟਾ ਲਈ ਕੋਈ ਅਣਸੁਖਾਵੇਂ ਪਦਾਰਥ ਖਾਂਦਾ ਹੈ, ਉਹਦਾ ਨਤੀਜਾ ਸਰੀਰ ਦੀ ਬਿਮਾਰੀ ਦੀ ਸ਼ਕਲ ਵਿੱਚ ਭੁਗਤਣਾ ਪੈਂਦਾ ਹੈ। ਇਹ ਗੱਲ ਤਾਂ ਸਾਰਿਆਂ ਦੇ ਤਜਰਬੇ ਵਿੱਚ ਆਉਂਦੀ ਹੈ ਕਿ ਸਰੀਰਕ ਬਿਮਾਰੀ ਸਾਡੇ ਸਿਮਰਨ ਵਿੱਚ ਅਤਿਅੰਤ ਵਿਘਨ ਪਾਉਂਦੀ ਹੈ। ਬਲਕਿ ਬਿਮਾਰੀ ਦੀ ਹਾਲਤ ਵਿੱਚ ਸਿਮਰਨ ਹੋਣਾ ਅਸੰਭਵ ਹੈ, ਕਿਉਂਕਿ ਮਰੀਜ਼ ਦਾ ਧਿਆਨ ਤਾਂ ਆਪਣੀ ਬਿਮਾਰੀ ਵਿੱਚ ਹੁੰਦਾ ਹੈ ਅਤੇ ਉਹ ਸਦਾ ਆਪਣੀਆਂ ਤਕਲੀਫਾਂ ਦੀਆਂ ਸ਼ਿਕਾਇਤਾਂ ਦਾ ਵਾਹ ਵੇਲਾ ਪਾਈ ਰੱਖਦਾ ਹੈ। ਮਰੀਜ਼ ਨੇ ਆਪ ਤਾਂ ਦੁੱਖ ਭੁਗਤਣਾ ਹੈ, ਸੇਵਾ ਸੰਭਾਲ ਵਾਲਿਆਂ ਨੂੰ ਵੀ ਫਿਕਰ ਚਿੰਤਾ ਵਿੱਚ ਸੁੱਕਣੇ ਪਾਈ ਰੱਖਦਾ ਹੈ। ਸੋ ਗੁਰਬਾਣੀ ਸਾਨੂੰ ਸਰੀਰਕ ਅਤੇ ਮਾਨਸਿਕ ਦੋਹਾਂ ਬਿਮਾਰੀਆਂ ਦੇ ਪੱਕੇ ਇਲਾਜ ਲਈ ਇਹ ਨੁਸਖੇ ਦੱਸਦੀ ਹੈ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕਿਛ ਪਾਏ। ਹਰ ਅੰਮ੍ਰਿਤ ਨਾਮ ਭਜਨ ਨਿਤ ਪੁੰਚੋ, ਸਰਬ ਵੇਲਾ ਮੁਖ ਪਾਵੋ, ਜਰਾ ਮਰਾ ਤਾਪ ਸਭ ਨਾਠਾ, ਗੁਣ ਗੋਬਿੰਦ ਨਿਤ ਗਾਵੋ। ਪਰ ਅਸੀਂ ਗੁਰਬਾਣੀ ਦੇ ਇਹਨਾਂ ਉਪਦੇਸ਼ਾਂ ਨੂੰ ਛਿੱਕੇ ਤੇ ਟੰਗ ਕੇ ਮਨ ਦੀਆਂ ਨੀਵੀਆਂ ਰੁਚੀਆਂ ਦੇ ਗੁਲਾਮ ਹੋ ਜਾਂਦੇ ਹਾਂ ਅਤੇ ਮਾਨਸਿਕ ਅਤੇ ਸਰੀਰਕ ਰੋਗੀ ਬਣੇ ਰਹਿੰਦੇ ਹਾਂ। ਇਸ ਤੋਂ ਅਗਲਾ ਪਰਹੇਜ਼ ਹੈ ਐਲਰਜੀ। ਬਾਹਰਲੇ ਦੁਸ਼ਮਣਾਂ ਦਾ ਤਾਂ ਮੁਕਾਬਲਾ ਹੋ ਸਕਦਾ ਹੈ, ਪਰ ਅੰਤਸ਼ਕਰਨ ਵਿੱਚ ਲੁਕੇ ਗੁੱਝੇ ਵੈਰੀ ਐਲਰਜੀ ਤੋਂ ਬਚਾਓ ਅਸੰਭਵ ਹੈ। ਅਸੀਂ ਜੋ ਸੋਚਦੇ ਹਾਂ, ਕਰਮ ਕਰਦੇ ਹਾਂ, ਉਹਦੀ ਰੰਗਤ ਸਾਡੇ ਅੰਤਸ਼ਕਰਨ ਵਿੱਚ ਉਤਰਦੀ ਜਾਂਦੀ ਹੈ। ਤੀਬਰ ਖਿਆਲਾਂ ਦੀ ਤੀਖਣ ਰੰਗਤ ਛੇਤੀ ਅੰਤਸ਼ਕਰਨ ਵਿੱਚ ਉਤਰ ਜਾਂਦੀ ਹੈ, ਇਹਦਾ ਅਸਰ ਵੀ ਡੂੰਘਾ ਹੁੰਦਾ ਹੈ। ਇਸ ਤਰ੍ਹਾਂ ਨੀਵੀਆਂ ਗੰਦੀਆਂ ਅਤੇ ਜ਼ਹਿਰੀਲੀਆਂ ਰੁਚੀਆਂ ਨੂੰ ਆਪਣੇ ਅੰਤਸ਼ਕਰਨ ਵਿੱਚ ਜਮ੍ਹਾਂ ਕਰਨ ਲਈ ਅਸੀਂ ਆਪ ਹੀ ਜ਼ਿੰਮੇਵਾਰ ਹਾਂ। ਸਾਡੇ ਹਿਰਦੇ ਰੂਪੀ ਵਿਹੜੇ ਵਿੱਚ ਸਾਡੇ ਗੁਰੂ ਪਰਮੇਸ਼ਰ ਦਾ ਸਥਾਨ ਹੈ। ਇਹਦੇ ਵਿੱਚ ਅਸੀਂ ਗੰਦੀ ਜ਼ਹਿਰੀਲੀ ਰੂੜੀ ਜਮ੍ਹਾਂ ਕਰੀ ਜਾਂਦੇ ਹਾਂ ਅਤੇ ਗੰਦਗੀ ਫੈਲਾ ਕੇ ਆਪਣੇ ਗੁਰੂ ਦੀ ਬੇਅਦਬੀ ਕਰਦੇ ਹਾਂ। ਜਦ ਵੀ ਅਸੀਂ ਕਿਸੇ ਅਜਿਹੇ ਪ੍ਰਾਣੀ ਨੂੰ ਯਾਦ ਕਰਦੇ ਹਾਂ ਜਿਹਦੇ ਨਾਲ ਸਾਨੂੰ ਐਲਰਜੀ ਹੋਵੇ, ਤਾਂ ਅਸੀਂ ਆਪਣੀ ਅੰਦਰਲੀ ਰੂੜੀ ਨੂੰ ਛੇੜ ਕੇ ਹਵਾੜ ਫੈਲਾ ਦਿੰਦੇ ਹਾਂ। ਇਹਦੇ ਨਾਲ ਸਾਨੂੰ ਨਫ਼ਰਤ ਦਾ ਵੱਟ ਚੜ੍ਹਦਾ ਹੈ, ਅਸੀਂ ਕ੍ਰੋਧ ਦਾ ਪ੍ਰਗਟਾਵਾ ਕਰਦੇ ਹਾਂ ਅਤੇ ਇਸ ਅੱਗ ਨਾਲ ਸਾਡਾ ਤਨ ਮਨ ਸੜਬਲ ਜਾਂਦਾ ਹੈ, ਸਾਡੇ ਕੀਤੇ ਹੋਏ ਕਰਮ ਧਰਮ ਵੀ ਜ਼ਾਇਆ ਹੋ ਜਾਂਦੇ ਹਨ। ਇਹੀ ਕਾਰਨ ਹੈ ਕਿ ਇੰਨੇ ਪਾਠ ਪੂਜਾ ਕਰਮ ਕਿਰਿਆ ਕਰਦਿਆਂ ਵੀ ਅਸੀਂ ਆਪਣੇ ਜੀਵਨ ਵਿੱਚ ਇੰਨੇ ਰੁੱਖੇ ਸੁੱਖੇ ਈਰਖਾ ਦਵੈਤ ਅਤੇ ਵੈਰ ਵਿਰੋਧ ਵਿੱਚ ਗਲਤਾਨ ਰਹਿੰਦੇ ਹਾਂ। ਬਾਹਰਲੀ ਮਾਨਸਿਕ ਮੈਲ ਤਾਂ ਮੌਤ ਤੋਂ ਮਗਰੋਂ ਨਾਲੋਂ ਲੈ ਜਾਂਦੀ ਹੈ, ਪਰ ਅੰਤਸ਼ਕਰਨ ਦੀ ਜ਼ਹਿਰੀਲੀ ਰੰਗਤ ਇਹ ਸਰੀਰਕ ਮੌਤ ਤੋਂ ਬਾਅਦ ਵੀ ਸਾਡੇ ਨਾਲ ਜਾਂਦੀ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ ਖਨਲੀ ਧੋਤੀ ਉਜਲ ਨਾ ਹੋਵੇ, ਜੇ ਸੋ ਧੋਵਣ ਪਾ। ਐਸੇ ਗਲਿਆਨ ਵਾਲੇ ਮਨ ਵਿੱਚ ਸਿਮਰਨ ਦਾ ਚਾਓ ਰੀ ਜਾਂ ਰੁਚੀ ਉਪਜ ਹੀ ਨਹੀਂ ਸਕਦੀ। ਐਲਰਜੀ ਦੀ ਨੀਵੀਂ ਭਾਵਨਾ ਆਪਣੇ ਆਪ ਵਿੱਚ ਅਤਿਅੰਤ ਜ਼ਹਿਰੀਲੀ ਹੈ। ਗੁੱਜੀ ਪਾਏ ਜਲੇ ਸੰਸਾਰਾ, ਭਗਤ ਨਾ ਵਿਆਪੇ ਮਾਇਆ, ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ। ਇਸ ਤੋਂ ਅੱਗੇ ਹੈ ਮਜ਼ਬੀ ਤਵਸਵ। ਜੇ ਕਦੇ ਇਸ ਮਾਨਸਿਕ ਅੱਗ ਨੂੰ ਮਜ਼ਬੀ ਤਵਸਵ ਦੀ ਜ਼ਹਿਰੀਲੀ ਪਾਨ ਚੜ੍ਹ ਜਾਏ ਤਾਂ ਫਿਰ ਤਾਂ ਰੱਬ ਹੀ ਰੱਖਾ। ਧਾਰਮਿਕ ਤਵਸਵ ਨਾਲ ਸਾਡੀ ਐਲਰਜੀ ਦਾ ਜ਼ਹਿਰ ਕਈ ਗੁਣਾ ਤੀਬਰ ਹੋ ਜਾਂਦਾ ਹੈ, ਜੋ ਸਾਡੇ ਆਪੇ ਨੂੰ ਸਾੜ ਸੁੱਟਦਾ ਹੈ। ਇਸ ਮਜ਼ਬੀ ਤਵਸਵ ਦੇ ਜ਼ਹਿਰੀਲੇ ਅਸਰ ਹੇਠ ਬੇਅੰਤ ਵੈਰ ਵਿਰੋਧ ਤੇ ਜ਼ੁਲਮ ਹਮੇਸ਼ਾ ਕੀਤੇ ਗਏ ਹਨ ਅਤੇ ਹੁਣ ਵੀ ਹੋ ਰਹੇ ਹਨ। ਫਿਰਕੇ ਅਤੇ ਕੌਮਾਂ ਦੀਆਂ ਕੌਮਾਂ ਇਸ ਅੱਗ ਦੀ ਲਪੇਟ ਵਿੱਚ ਆ ਜਾਂਦੀਆਂ ਹਨ। ਚਾਰ ਵਰਨ ਚਾਰ ਮਜ਼ਹਬਾਂ ਜੱਗ ਵਿੱਚ ਹਿੰਦੂ ਮੁਸਲਮਾਨੇ ਖੁਦੀ ਬਖੀਲ ਤਕਬਰੀ ਖਿੱਚੋ ਤਾਣ ਕਰੇਨ ਤਿਗਾਣੇ ਰਾਮ ਰਹੀਮ ਕਹਾਏਂ ਦੇ ਇੱਕ ਨਾਮ ਦੋਏ ਰਾਹ ਭੁਲਾਣੇ ਬੇਦ ਕਤੇ ਭੁਲਾਏ ਕੈ ਮੋਹੇ ਲਾਲਚ ਦੁਨੀ ਸੈਤਾਣੇ ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੌਲਾਣੇ। ਮਜ਼ਬੀ ਤਸਬ ਦੀ ਐਲਰਜੀ ਵਾਲੇ ਹਿਰਦੇ ਵਿੱਚੋਂ ਨਫ਼ਰਤ ਸਾੜਾ ਵੈਰ ਵਿਰੋਧ ਤੋਂ ਬਿਨਾਂ ਹੋਰ ਕੁਝ ਨਹੀਂ ਉਪਜ ਸਕਦਾ। ਐਸੇ ਹਿਰਦੇ ਵਿੱਚ ਸਿਮਰਨ ਕਰਨ ਦੀ ਭਾਵਨਾ ਜਾਂ ਰੁਚੀ ਪੈਦਾ ਹੋਣੀ ਅਸੰਭਵ ਹੈ। ਸੋ ਗੁਰਬਾਣੀ ਇਸੇ ਲਈ ਸਾਨੂੰ ਉਪਦੇਸ਼ ਕਰਦੀ ਹੈ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ, ਜੇ ਤੋ ਪਿਰਿਆ ਦੀ ਸਿੱਖ ਹਿਆਉ ਨਾ ਠਾਹੇ ਕਹੀ ਦਾ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਨਾਈ ਦਾ ਸਾਡਾ ਵਤੀਰਾ ਹੋਣਾ ਚਾਹੀਦਾ ਹੈ ਪਰ ਸਾਡਾ ਰੋਜ਼ਾਨਾ ਵਤੀਰਾ ਇਸ ਤੋਂ ਬਿਲਕੁਲ ਉਲਟ ਹੁੰਦਾ ਹੈ ਜਿਸ ਕਰਕੇ ਪਹਿਲਾਂ ਤਾਂ ਸਾਡੀ ਸਤਸੰਗਤ ਵਿੱਚ ਜਾਣ ਦੀ ਰੁਚੀ ਨਹੀਂ ਬਣਦੀ ਜੇ ਜਾਂਦੇ ਹਾਂ ਤਾਂ ਠਾਠਾ ਬਾਗਾ ਕਰਕੇ ਝੱਟ ਲੰਘਾ ਆਉਂਦੇ ਹਾਂ ਜੇ ਬੈਠੇ ਰਹੀਏ ਤਾਂ ਸਤਸੰਗ ਦੇ ਉੱਚੇ ਸੁੱਚੇ ਭਾਵਾਂ ਦਾ ਲਾਹਾ ਨਹੀਂ ਲੈਂਦੇ ਸਿਮਰਨ ਕਰਨ ਦਾ ਚਾਅ ਪੈਦਾ ਨਹੀਂ ਹੁੰਦਾ ਕਿਉਂਕਿ ਸੱਚਾ ਸਾ ਸੱਚੇ ਵਣਜਾਰੇ ਉੱਥੇ ਕੂੜੇ ਨਾ ਟਿਕਣ ਉਹਨਾਂ ਸੱਚ ਨਾ ਭਾਵੇ ਦੁੱਖ ਹੀ ਮਾਹੇ ਪਚਨ ਕਬੀਰ ਪਾਪੀ ਭਗਤ ਨਾ ਭਾਵਈ ਹਰ ਪੂਜਾ ਨਾ ਸੁਹਾਏ ਮਾਖੀ ਚੰਦਨ ਪਰਹਰੈ ਜੈ ਬਿਗੰਧ ਤੈ ਜਾਏ ਜਿਨਕੇ ਚਿੱਤ ਕਠੋਰ ਹੈ ਸੇ ਬਹੇ ਨਾ ਸਤਿਗੁਰ ਪਾਸ ਉੱਥੇ ਸੱਚ ਵਰਤਦਾ ਕੁੜਿਆਰਾਂ ਚਿੱਤ ਉਦਾਸ ਓਏ ਵਲ ਛਲ ਕਰ ਛੱਤ ਕੱਢ ਦੇ ਫਿਰ ਜਾਏ ਬੈ ਕੁੜਿਆਰਾਂ ਪਾਸ ਵਿੱਚ ਸੱਚੇ ਕੂੜ ਨਾ ਗੱਡਈ ਮਨ ਵੇਖੋ ਕੋ ਨਿਰਜਾ ਪਰ ਗੁਰਬਾਣੀ ਸਾਨੂੰ ਸਾਧ ਸੰਗਤ ਵਿੱਚ ਸਿਮਰਨ ਕਰਨ ਦਾ ਤਾਕੀਦੀ ਹੁਕਮ ਕਰਦੀ ਹੈ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭੱਜ ਕੇਵਲ ਨਾਮ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ ਨੀਵੇਂ ਮਨੋਰੰਜਨ ਦੇ ਸਾਧਨ ਇਹਨਾਂ ਨੂੰ ਅਪਣਾ ਕੇ ਵੀ ਅਸੀਂ ਫਿਕਰ ਚਿੰਤਾ ਭੁਲਾਉਣ ਲਈ ਮਾਨਸਿਕ ਨੀਵੀਆਂ ਰੁਚੀਆਂ ਦੀ ਪੂਰਤੀ ਲਈ ਕਈ ਕਿਸਮ ਦੇ ਮਨੋਰੰਜਨ ਦੇ ਸਾਧਨਾਂ ਦਾ ਸਹਾਰਾ ਲੈਂਦੇ ਹਾਂ ਨਾਵਲ ਪੜ੍ਹਨੇ ਸਿਨੇਮਾ ਟੀਵੀ ਨਾਚ ਮੁਜਰੇ ਤਾਸ਼ ਦਾਰੂ ਗੱਪ ਸ਼ੱਪ ਮਹਿਫਲਾਂ ਆਦਿ ਸਾਡਾ ਮਨ ਪਹਿਲਾਂ ਹੀ ਮੈਲਾ ਹੁੰਦਾ ਹੈ ਇਹਨਾਂ ਨੀਵੇਂ ਤੇ ਹਾਨੀਕਾਰਕ ਮਨੋਰੰਜਨ ਦੇ ਸਾਧਨਾਂ ਨਾਲ ਹੋਰ ਮੈਲਾ ਹੋ ਜਾਂਦਾ ਹੈ ਅਸੀਂ ਨੀਵੇਂ ਤੇ ਗੰਦੇ ਮਨੋਰੰਜਨ ਦੇ ਅਸਰ ਹੇਠ ਸਿਮਰਨ ਕਰ ਹੀ ਨਹੀਂ ਸਕਦੇ ਨਾ ਹੀ ਸਿਮਰਨ ਕਰਨ ਦੀ ਰੁਚੀ ਬਣ ਸਕਦੀ ਹੈ ਬਲਕਿ ਇਹਨਾਂ ਨਾਲ ਤਾਂ ਰਸਾਤਲ ਵੱਲ ਰੁੜਦੇ ਜਾਂਦੇ ਹਾਂ ਪਰਮੇਸ਼ਰ ਨੂੰ ਭੁੱਲ ਜਾਂਦੇ ਹਾਂ ਅਜਿਹੀ ਹਾਲਤ ਵਿੱਚ ਮਨ ਵਿੱਚ ਨੀਵੇਂ ਖਿਆਲ ਨੀਵੀਆਂ ਰੁਚੀਆਂ ਨੀਵੀਆਂ ਰੀਝਾਂ ਨੀਵੇਂ ਵਲਵਲੇ ਨੀਵਾਂ ਸੁਭਾਅ ਤੇ ਨੀਵੇਂ ਕਰਮਾਂ ਦਾ ਉਪਜਣਾ ਲਾਜ਼ਮੀ ਹੈ ਸਾਡੀਆਂ ਨੀਵੀਆਂ ਮਲੀਨ ਰੁਚੀਆਂ ਅਨੁਸਾਰ ਇਹਨਾਂ ਮਨੋਰੰਜਨ ਦੇ ਨੀਵੇਂ ਸਾਧਨਾਂ ਵਿੱਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਇਹ ਸਾਡੇ ਨੀਵੇਂ ਮਨੋਰੰਜਨ ਨਵੀਂ ਪਨੀਰੀ ਲਈ ਅਤਿਅੰਤ ਘਾਤਕ ਹਨ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਬਾਰ ਬਾਰ ਤਾੜਨਾ ਕਰਦੀ ਹੈ ਹਰ ਰਸ ਪੀਵੈ ਅਲਮਸਤ ਮਤਵਾਰਾ ਆਨ ਰਸਾ ਸਭ ਹੁਛ ਰੇ ਜਾਲੋ ਐਸੀ ਰੀਤ ਜਿਤਮੈ ਪਿਆਰਾ ਵਿਸਰੈ ਨਾਨਕ ਸਾਈ ਪਲੀ ਪ੍ਰੀਤ ਜਿਤ ਸਾਹਿਬ ਸੇਤੀ ਮਨ ਰਹੇ ਅਸਲ ਵਿੱਚ ਸਾਡੇ ਮਨ ਨੂੰ ਹਰੀ ਅੰਗੂਰੀ ਵਾਂਗ ਮਜ਼ੇਦਾਰ ਸਵਾਦਲੀ ਚਾਟ ਚਾਹੀਦੀ ਹੈ ਜਿਹਦੇ ਵਿੱਚ ਕੇ ਉਹ ਰਸ ਮਾਣ ਕੇ ਅਲਮਸਤ ਮਤਵਾਰਾ ਹੋ ਸਕੇ ਜਿੰਨਾ ਚਿਰ ਇਹਨੂੰ ਦੁਨਿਆਵੀ ਰਸ ਤੋਂ ਕੋਈ ਉਚੇਰੀ ਚੰਗੇਰੀ ਦੈਵੀ ਚਾਟ ਨਹੀਂ ਮਿਲਦੀ ਉਹਨਾਂ ਚਿਰ ਇਹਦਾ ਨੀਵੇਂ ਰਸਾ ਕਸਾਂ ਜਾਂ ਮਨੋਰੰਜਨ ਦੇ ਸਾਧਨਾਂ ਵਿੱਚ ਗਲਤਾਨ ਰਹਿਣਾ ਲਾਜ਼ਮੀ ਹੈ ਆਨ ਰਸਾ ਜੇਤੇ ਤੈਂ ਚਾਖੇ ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ ਹਰ ਰਸ ਕਾ ਤੂੰ ਚਾਖੇ ਸਾਧ ਚਾਖਤ ਹੋਏ ਰਹੇ ਵਿਸਮਾਰ ਇਹ ਰਸ ਛਾਡੇ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਪਾਵਾ ਸੋ ਨੀਵੇਂ ਰਸਾਂ ਕਸਾਂ ਦੀ ਚਾਟ ਉੱਤੇ ਰਿੱਝੇ ਹੋਏ ਮਨ ਨੂੰ ਕਿਸੇ ਉੱਚੇ ਸੁੱਚੇ ਪ੍ਰੀਤ ਪ੍ਰੇਮ ਰਸ ਚਾਓ ਜਾਂ ਨਾਮ ਦੇ ਮਹਾਰਸ ਵੱਲ ਪ੍ਰੇਰਨ ਲਈ ਗੁਰਬਾਣੀ ਸਾਨੂੰ ਇੱਕੋ ਇੱਕ ਸਾਧਨ ਸਾਧ ਸੰਗਤ ਦੱਸਦੀ ਹੈ ਜਿੱਥੋਂ ਅਸੀਂ ਆਤਮ ਸੇਧ ਲੈ ਕੇ ਸਿਮਰਨ ਦੁਆਰਾ ਆਪਣੇ ਜੀਵਨ ਨੂੰ ਮੋੜ ਦੇ ਸਕਦੇ ਹਾਂ ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਿਤ ਪੁਨੀਤ ਉਠਤ ਬੈਠਤ ਹਰ ਭਜੋ ਸਾਧੂ ਸੰਗ ਪ੍ਰੀਤ ਨਾਨਕ ਦੁਰਮਤ ਛੁੱਟ ਗਈ ਪਾਰ ਬ੍ਰਹਮ ਬਸੇ ਚੀ ਝਾ ਲਾਂਘੇ ਉਠ ਨਾਮ ਜਪ ਨਿਸਬਾਸੁਰ ਆਰਾਧ ਕਾਰਾ ਤੁਜੇ ਨਾ ਵਿਆਪਈ ਨਾਨਕ ਮਿਟੈ ਉਪਾਦ ਕਿ ਗਈ ਗਿਲਾਨ ਸਾਧਕੈ ਸੰਗ ਮਨ ਤਨ ਰਾਤੋ ਹਰ ਕੇ ਰੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ